ਕਠਨ ਸਾਧਨਾ ਕਠਨ ਸਾਧਨਾ। ਅੰਮ੍ਰਿਤ ਵੇਲੇ 2 ਵਜੇ ਠੀਕ ਇਸ਼ਨਾਨ ਕਰਕੇ ਦੋਵੇਂ ਮਹਾਨ ਆਤਮਾਵਾਂ ਨਹਿਰ ਕਿਨਾਰੇ ਆਸਣ ਲਗਾ ਕੇ ਬੈਠ ਜਾਂਦੀਆਂ ਸਨ। ਦਿਨ ਚੜ੍ਹੇ ਬਾਣੀ ਦਾ ਪਾਠ ਕਰਦੇ ਸਨ, ਪਰ ਸੁਬਾ ਥੋੜਾ ਜਿਹਾ ਨਾਸ਼ਤਾ ਕਰਕੇ ਫਿਰ ਇਕਾਂਤ ਅੰਦਰ ਜਾ ਕੇ ਟਿਕ ਜਾਂਦੇ ਸਨ। ਦੁਪਹਿਰ ਸਮੇਂ ਬੜੀ ਹੀ ਥੋੜੀ ਜਿਹੀ ਖੁਰਾਕ ਖਾਂਦੇ ਸਨ, ਜਿਸ ਨਾਲ ਕਿ ਸਰੀਰ ਚਲਦਾ ਰਹੇ। ਰਾਤ ਸਮੇਂ ਤਾਂ ਪ੍ਰਸ਼ਾਦ ਵੈਸੇ ਹੀ ਬਹੁਤ ਹਲਕਾ ਸੀ। ਇਸ ਤਰ੍ਹਾਂ ਦਿਨ ਰਾਤ ਸਾਧਨਾ ਤੇ ਕਰੜੀ ਧਾਰਨਾ ਨੇ ਸਰੀਰ ਕਮਜ਼ੋਰ ਕਰ ਦਿੱਤੇ। ਸੰਤ ਕਿਸ਼ਨ ਸਿੰਘ ਜੀ ਦਾ ਸਰੀਰ ਫੌਜੀ ਸੀ, ਇਸ ਕਰਕੇ ਉਹ ਕੁਛ ਬਰਦਾਸ਼ਤ ਕਰ ਗਏ, ਪਰ ਇਸ ਕਰਣੀ ਧਾਰਨਾ ਨੇ ਸੰਤ ਈਸ਼ਰ ਸਿੰਘ ਜੀ ਦਾ ਸਰੀਰ ਬਿਲਕੁਲ ਸਥਿਲ ਕਰ ਦਿੱਤਾ। ਤਰਨ ਦੀ ਸ਼ਿਕਾਇਤ ਆਮ ਰਹਿਣ ਲੱਗ ਪਈ। ਫਿਰ ਸਰੀਰ ਹੋਰ ਵੀ ਹਰ ਸਮੇਂ ਕਿਸੇ ਨਾ ਕਿਸੇ ਰੋਗ ਵਿੱਚ ਗ੍ਰਸਤ ਰਹਿਣ ਲੱਗਾ, ਪਰ ਇਹਨਾਂ ਨੂੰ ਸਰੀਰ ਦੀ ਕੋਈ ਪਰਵਾਹ ਨਹੀਂ ਸੀ। ਸਗੋਂ ਇਹ ਤਾਂ ਅਲਮਸਤ ਹਾਥੀ ਵਾਂਗ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ। ਸਮਾਧੀ ਦੀ ਇਹ ਦਸ਼ਾ ਸੀ ਕਿ ਉਹ ਅੰਮ੍ਰਿਤ ਵੇਲੇ ਉੱਠਦੇ ਤਦ ਫਿਰ ਬੈਠ ਕੇ ਉੱਠਣ ਦਾ ਨਾਮ ਹੀ ਨਹੀਂ ਲੈਂਦੇ ਸਨ। ਕਈ ਘੰਟੇ ਲੰਘ ਜਾਂਦੇ, ਪਰ ਸਿਮਰਨ ਤੇ ਅਨਹਦ ਸ਼ਬਦ ਦੀ ਧੁਨ, ਫਿਰ ਦਸਮ ਦੁਆਰ ਵਿੱਚ ਸੁਰਤੀ ਦਾ ਟਿਕਾਓ ਤੇ ਮਹਾ ਸੁਨ ਅੰਦਰ ਜਦੋਂ ਸੁਰਤੀ ਦਾਖਲ ਹੁੰਦੀ ਤਦ ਇਸ ਤੋਂ ਬਾਹਰ ਆਉਣਾ ਹੀ ਦੁਖਦਾਈ ਦਿਸਦਾ ਸੀ। ਸੰਤ ਈਸ਼ਰ ਸਿੰਘ ਜੀ ਮਹਾਰਾਜ ਇਹ ਗੱਲ ਆਤਮ ਭੇਦੀਆਂ ਪ੍ਰਤੀ ਹੀ ਪ੍ਰਗਟ ਕਰਦੇ ਸਨ ਕਿ ਕਦੇ ਇਸ ਆਨੰਦ ਅੰਦਰ ਜਾ ਕੇ ਦਿਲ ਚਾਹੁੰਦਾ ਹੈ ਕਿ ਇਸੇ ਹੀ ਦਸ਼ਾ ਵਿੱਚ ਸਰੀਰ ਖਤਮ ਕਰ ਦੇਵੀਏ, ਪਰ ਫਿਰ ਇਹ ਯਾਦ ਕਰਕੇ ਜੀਵਨ ਤੋਰ ਲਈਦਾ ਹੈ ਕਿ ਵੱਡੇ ਮਹਾਂਪੁਰਖਾਂ ਦੀ ਕੋਈ ਆਗਿਆ ਹੈ ਜੋ ਸੰਪੂਰਨ ਹੋਣੀ ਹੈ। ਸੰਗਤਾਂ ਦੀ ਆਵਾਜਾਹੀ ਵੀ ਵੱਧ ਗਈ, ਦੂਰ ਨੇੜੇ ਤੋਂ ਲੋਕ ਆਉਂਦੇ ਸਨ, ਸਰਦਾਰ ਗਿਆਨ ਸਿੰਘ ਜੀ ਰਾੜਾ ਵੀ ਆਉਂਦੇ ਹੀ ਰਹਿੰਦੇ ਸਨ। ਇੱਕ ਵਾਰੀ ਕਿਸੇ ਸੱਜਣ ਨੇ ਇਹ ਖੁਆਇਸ਼ ਹੀ ਜ਼ਾਹਿਰ ਕੀਤੀ, ਇੱਕ ਕੋਠੜੀ ਜਿਹੀ ਪਾ ਦਈਏ ਜਿੱਥੇ ਮੀਂਹ ਹਨੇਰੀ ਸਮੇਂ ਕੋਈ ਤਕਲੀਫ ਨਾ ਹੋਵੇ। ਫਿਰ ਜਦੋਂ ਇਹ ਬਣ ਗਈ ਤਦ ਫਿਰ ਮਹਾਰਾਜ ਜੀ ਦਾ ਕਮਰਾ ਵੀ ਜ਼ਰੂਰੀ ਹੋ ਗਿਆ। ਇਹ ਸਤੂਰਾਂ ਦਾ ਕਮਰਾ ਛੋਟਾ ਸੀ, ਸੋ ਇਹ ਵਿਚਾਰ ਹੋਈ ਕਿ ਕਿਸੇ ਤਰ੍ਹਾਂ ਗੁਰਦੁਆਰਾ ਜ਼ਰੂਰ ਵੱਡਾ ਕੀਤਾ ਜਾਵੇ। ਪਰ ਸਰਮਾਇਆ, ਸੰਤ ਜੀ ਮਹਾਰਾਜ ਅਪੀਲ ਕਰਨ ਨੂੰ ਤਿਆਰ ਨਹੀਂ ਸਨ, ਤੇ ਨਾ ਹੀ ਉਹ ਕਿਸੇ ਨੂੰ ਇਹ ਕਹਿਣਾ ਹੀ ਠੀਕ ਸਮਝਦੇ ਸਨ। ਉਹ ਪਸਾਰੇ ਦੇ ਮੁੱਢੋਂ ਹੀ ਹੱਕ ਵਿੱਚ ਨਹੀਂ ਸਨ। ਸਾਧਨਾ ਤੇ ਕਠਿਨਾਈ ਕਈ ਸਾਲ ਜਾਰੀ ਰਹਿਣ ਕਰਕੇ ਆਖਰ ਨੂੰ ਸਰੀਰ ਉੱਕਾ ਹੀ ਜਵਾਬ ਦੇ ਗਿਆ। ਫਿਰ ਸਭ ਨੇ ਇਹ ਰਾਏ ਦਿੱਤੀ ਕਿ ਸੰਤ ਜੀ ਮਹਾਰਾਜ ਨੂੰ ਦਿੱਲੀ ਇਲਾਜ ਕਰਾਉਣਾ ਚਾਹੀਦਾ ਹੈ। ਸੋ ਕਿਲਾ ਹੰਸ ਤੇ ਮਹਾਰਾਜ ਮੋਹਨ ਸਿੰਘ, ਜੋ ਅੱਜ ਕੱਲ ਸਰੀਰ ਅੰਦਰ ਨਹੀਂ ਪਰ ਪਿੱਛੋਂ ਕਰੋੜਪਤੀ ਹੋ ਕੇ ਇੱਕ ਮਹਾਨ ਦਾਨੀ, ਲੋਕ ਸੇਵਕ ਤੇ ਮਹਾਨ ਪਵਿੱਤਰ ਆਤਮਾ ਬਣ ਕੇ ਜੀਵੇ, ਦਿੱਲੀ ਠੇਕੇਦਾਰੀ ਕਰਦੇ ਸਨ। ਉਹਨਾਂ ਦੇ ਪਿਤਾ ਜੀ ਨੇ ਸੰਤ ਜੀ ਮਹਾਰਾਜ ਨੂੰ ਉਹਨਾਂ ਪਾਸ ਦਿੱਲੀ ਭੇਜਿਆ ਕਿ ਇਹ ਮਹਾਂਪੁਰਖ ਮੇਰੇ ਗੁਰੂਆਂ ਸਮਾਨ ਹਨ, ਇਹਨਾਂ ਦਾ ਪੂਰਾ ਮਾਣ ਰੱਖਣਾ ਤੇ ਹਰ ਤਰ੍ਹਾਂ ਸਹਾਈ ਹੋ ਕੇ ਇਹਨਾਂ ਦਾ ਡਾਕਟਰੀ ਇਲਾਜ ਕਰਾਉਣਾ। ਸਰਦਾਰ ਮੋਹਨ ਸਿੰਘ ਜੀ ਆਪ ਜੀ ਨੂੰ ਡਾਕਟਰ ਮੁਖਰਜੀ ਪਾਸ ਲੈ ਗਏ, ਜਿਸ ਨੇ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੁਆਣਾ ਵਾਲਿਆਂ ਦਾ ਇਲਾਜ ਵੀ ਕੀਤਾ ਸੀ। ਡਾਕਟਰ ਦੀ ਰਾਏ ਸੀ ਕਿ ਸੰਤਾਂ ਨੂੰ ਮੁਰੀਦ ਹੀ ਬਿਮਾਰ ਕਰਦੇ ਹਨ, ਪਰ ਸੰਤ ਈਸ਼ਰ ਸਿੰਘ ਜੀ ਦੀ ਦਸ਼ਾ ਤੱਕ ਕੇ ਉਹ ਦੰਗ ਰਹਿ ਗਿਆ, ਕਿਉਂਕਿ ਅਭਿਆਸ ਕਾਰਨ ਉਹਨਾਂ ਦਾ ਦਿਮਾਗ ਅੰਦਰੋਂ ਅਖਰੋਟ ਵਾਂਗ ਸੁੱਕ ਗਿਆ ਸੀ। ਉਹ ਨਾਰੀਅਲ ਵਾਂਗ ਉਪਰੋਂ ਚੰਗਾ ਭਲਾ ਸੀ, ਪਰ ਵਿੱਚੋਂ ਕੁਝ ਵੀ ਨਹੀਂ ਸੀ। ਉਹ ਸਮਝਦਾ ਸੀ ਕਿ ਜੇਕਰ ਇਹ ਦਸ਼ਾ ਕਿਸੇ ਹੋਰ ਦੀ ਹੁੰਦੀ ਤਾਂ ਉਹ ਪਾਗਲ ਹੋ ਜਾਂਦਾ, ਪਰ ਇਹ ਅਭਿਆਸ ਤੇ ਸਿਮਰਨ ਹੀ ਹੈ ਜੋ ਸਰੀਰ ਅੰਦਰ ਕੁਝ ਨਾ ਹੁੰਦਿਆਂ ਵੀ ਆਤਮਾ ਨੂੰ ਚੜ੍ਹਦੀਆਂ ਕਲਾ ਅੰਦਰ ਰੱਖਦਾ ਹੈ। ਕੁਦਰਤੀ ਤੌਰ ਪਰ ਦਿੱਲੀ ਜਾਣ ਕਾਰਨ ਕੀਰਤਨ ਦੀ ਕੁਝ ਚਿਰ ਛੁੱਟੀ ਹੋ ਗਈ। ਇਸ ਤਰ੍ਹਾਂ ਸਰੀਰ ਦਾ ਇਲਾਜ ਉਸਨੇ ਸੁੱਕੀ ਰੋਟੀ ਤੋਂ ਆਰੰਭ ਕੀਤਾ ਤੇ ਮੈਦਾ ਸਾਫ ਕਰਕੇ ਫਿਰ ਪਾਚਨ ਸ਼ਕਤੀ ਅੰਦਰ ਵਾਧਾ ਕੀਤਾ। ਇਸ ਤਰ੍ਹਾਂ ਸਰੀਰ ਨੂੰ ਨਵੇਂ ਸਿਰੇ ਤੋਂ ਸੁਰਜੀਤੀ ਮਿਲ ਗਈ। ਇਸੇ ਹੀ ਸਮੇਂ ਸਰਦਾਰ ਮੋਹਨ ਸਿੰਘ ਜੀ ਨੇ ਬੇਨਤੀ ਕੀਤੀ ਕਿ ਉਹਨਾਂ ਦੇ ਗ੍ਰਹਿ ਵਿਖੇ ਸਪੁੱਤਰ ਲਈ ਅਰਦਾਸ ਕਰੋ। ਸੰਤ ਜੀ ਮਹਾਰਾਜ ਨੇ ਸ਼ਾਮ ਸਮੇਂ ਰਹਿਰਾਸ ਤੇ ਭੋਗ ਸਮੇਂ ਅਰਦਾਸ ਕਰਦਿਆਂ ਹੋਇਆਂ ਵਾਹਿਗੁਰੂ ਅੱਗੇ ਪ੍ਰਾਰਥਨਾ ਕੀਤੀ ਕਿ ਹੇ ਪ੍ਰਭੂ, ਤੇਰਾ ਇੱਕ ਪਿਆਰਾ ਪੁੱਤਰ ਇੱਕ ਬੱਚੇ ਦੀ ਅੜਹੋਂਦ ਕਰਕੇ ਕਲਪਨਾ ਵਿੱਚ ਹੈ, ਮਿਹਰ ਕਰੋ, ਇਸ ਦੀ ਅਪਦਾ ਹਰੋ, ਇਹ ਤੁਹਾਡਾ ਬਿਰਧ ਹੈ। ਇਸ ਅਰਦਾਸ ਪਿੱਛੋਂ ਸਭ ਨੂੰ ਇਹ ਨਿਸ਼ਚਾ ਹੋ ਗਿਆ ਕਿ ਹੁਣ ਉਹ ਜ਼ਰੂਰ ਸਫਲ ਹੋਣਗੇ। ਸਰਦਾਰਨੀ ਮਿਹਰ ਸਿੰਘ ਜੀ ਦਾ ਇਹ ਵਿਸ਼ਵਾਸ ਇਤਨਾ ਦ੍ਰਿੜ ਸੀ ਕਿ ਉਹ ਉਸੇ ਹੀ ਸਮੇਂ ਤੋਂ ਆਪਣੀ ਗੋਦ ਵਿੱਚ ਇੱਕ ਲੜਕੇ ਦੀ ਕਲਪਨਾ ਕਰ ਰਹੇ ਸਨ। ਵਾਹਿਗੁਰੂ ਜੀ ਦੀ ਮਿਹਰ ਦਾ ਸਦਕਾ ਉਹਨਾਂ ਦੇ ਗ੍ਰਹਿ ਵਿਖੇ ਅਗਲੇ ਸਾਲ ਸਪੁੱਤਰ ਨੇ ਜਨਮ ਲਿਆ। ਉਹਨਾਂ ਨੇ ਸਤਿਗੁਰੂ ਜੀ ਦੀ ਆਗਿਆ ਲੈ ਕੇ ਨਾਮ ਦਲਜੀਤ ਸਿੰਘ ਰੱਖਿਆ। ਸੰਤ ਜੀ ਮਹਾਰਾਜ ਕਾਫੀ ਅਰਸਾ ਦਿੱਲੀ ਰਹਿ ਕੇ ਜਦੋਂ ਟੱਕੀ ਮੁੜੇ ਤਦ ਸੰਗਤਾਂ ਨੇ ਬੜੀ ਹੀ ਖੁਸ਼ੀ ਮਨਾਈ। ਸੰਗਤਾਂ ਸ਼ਾਮ ਸਮੇਂ ਫਿਰ ਰੋਜ਼ ਕੀਰਤਨ ਵਿੱਚ ਆਉਣ ਲੱਗ ਪਈਆਂ। ਮਾਨ ਸਰੋਵਰ ਹੰਸਲਾ। ਸੰਤ ਜੀ ਮਹਾਰਾਜ ਦਾ ਪ੍ਰਤਾਪ ਵੱਧਦਾ ਜਾਂਦਾ ਸੀ। ਭਾਈ ਗੁਰਬਚਨ ਸਿੰਘ ਜੀ ਜੋ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਸੇਵਕ ਸਨ, ਉਹਨਾਂ ਦਾ ਅਟਲ ਵਿਸ਼ਵਾਸ ਸੀ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਆਤਮਾ ਦਾ ਗਿਆਨ ਸੰਤ ਈਸ਼ਰ ਸਿੰਘ ਜੀ ਅੰਦਰ ਪ੍ਰਵੇਸ਼ ਕਰ ਗਿਆ ਹੈ। ਸੋ ਉਹ ਇੱਕ ਅਨਿਨ ਭਗਤ ਵਾਂਗ ਹੀ ਆਪ ਜੀ ਪਾਸ ਆ ਟਿਕੇ। ਇਸੇ ਤਰ੍ਹਾਂ ਦਾਤਾ ਜੀ ਜੋ ਮਿਸਤਰੀ ਸਨ, ਅਤੇ ਸ਼ੁੱਧ ਆਤਮਾ ਤੇ ਅਨਿਨ ਪ੍ਰੇਮਾ ਭਗਤੀ ਵਿੱਚ ਘਰ ਦਾ ਕੰਮ ਛੱਡ ਕੇ ਇਸੇ ਹੀ ਦਰਬਾਰ ਗੁਜਰੇ ਹੋ ਗਏ। ਹੌਲੀ ਹੌਲੀ ਸੰਗਤ ਵੱਧਦੀ ਗਈ ਤੇ ਅਖੀਰ ਵਿਖੇ ਇੱਥੋਂ ਤੱਕ ਕਿ ਵੱਡੇ ਸੰਤ ਜੀ ਮਹਾਰਾਜ ਦੇ ਅਨੇਕਾਂ ਸੇਵਕ ਇੱਥੇ ਆ ਗਏ। ਇਨ੍ਹਾਂ ਵਿੱਚ ਸੰਤ ਸੰਤੋਖ ਸਿੰਘ ਜੀ ਮੁੰਨੀ, ਸ਼੍ਰੀ ਗੁੱਜਰ ਸਿੰਘ ਜੀ ਬਾਈ ਆਦਿਕ ਮੁਖੀ ਸਨ। ਸੰਤ ਸੁੱਚਾ ਸਿੰਘ ਜੀ ਮਹਾਰਾਜ ਜੋ ਬਾਬਾ ਕਰਮ ਸਿੰਘ ਜੀ ਦੇ ਮਹਾਨ ਤੱਪੀ ਤੇ ਹੱਠੀ ਸੇਵਕਾਂ ਵਿੱਚੋਂ ਸਨ, ਇੱਥੇ ਹੀ ਆ ਕੇ ਟਿਕਦੇ ਸਨ। ਉਹਨਾਂ ਦਾ ਨਿਸ਼ਚਾ ਸੀ ਕਿ ਜਿਤਨਾ ਸਾਫ਼ ਤੇ ਸ਼ੁੱਧ ਵਾਯੂਮੰਡਲ ਇੱਥੇ ਰਾੜੇ ਟੱਕੀ ਅੰਦਰ ਹੈ, ਹੋਰ ਕਿਧਰੇ ਵੀ ਕਿਸੇ ਡੇਰੇ ਅੰਦਰ ਹੋ ਹੀ ਨਹੀਂ ਸਕਦਾ। ਬਾਬਾ ਸੁੱਚਾ ਸਿੰਘ ਜੀ ਦੇ ਸਾਧਨ ਤਪ ਦਾ ਇਹ ਹਾਲ ਸੀ ਕਿ ਉਹ ਸਵੇਰ ਚਾਹ ਤੇ ਹਾਜ਼ਰੀ ਛੱਕ ਕੇ ਬਾਹਰ ਚਲੇ ਜਾਂਦੇ ਸਨ, ਫਿਰ ਜਿੱਥੇ ਜਾ ਕੇ ਦਰਖਤ ਦੀ ਛਾਂ 2 ਵਜੇ ਆਵੇਗੀ ਉੱਥੇ ਹੀ ਆਸਣ ਵਿਛਾ ਲੈਣ ਤੇ ਪਾਣੀ ਦਾ ਗਡਵਾ ਰੱਖ ਕੇ ਬੈਠ ਜਾਣਾ। ਸੂਰਜ ਲਹਿੰਦੇ ਤੱਕ ਇਸੇ ਹੀ ਜਗ੍ਹਾ ਬੈਠੇ ਰਹਿਣਾ। ਰਾਤ ਸਮੇਂ ਉਹ ਪਹਿਲੀ ਰਾਤ ਹੀ ਬਰਾਜਦੇ ਸਨ। ਪਿਛਲੀ ਰਾਤ ਦੇ 2 ਵਜੇ ਠੀਕ ਸਮਾਧੀ ਅੰਦਰ ਮਸਤ ਹੋ ਕੇ ਆਨੰਦ ਮਾਣਦੇ ਸਨ। ਉਸ ਸਮੇਂ ਤੱਕ ਡੇਰੇ ਦੀ ਇਹ ਪ੍ਰਥਾ ਸੀ ਕਿ ਸ਼ਾਮ ਸਮੇਂ ਪ੍ਰਸ਼ਾਦ ਛੱਕ ਕੇ ਸੰਤ ਜੀ ਮਹਾਰਾਜ ਆਪ ਸਾਥੀਆਂ ਸਮੇਤ ਟਿੱਬੀਆਂ ਪਰ ਜਾ ਕੇ ਟਿਕਦੇ ਸਨ। ਉੱਥੋਂ ਕਦੀ ਕਦੀ 11 ਵਜੇ ਆ ਕੇ ਬਰਾਤ ਜਾਂਦੇ, ਪਰ ਫਿਰ ਠੀਕ 1 ਵਜੇ ਇਸ਼ਨਾਨ ਕਰਕੇ ਦਰਮਿਆਨ ਵਿੱਚ ਆਪ ਚੋਕਣਾ ਮਾਰ ਕੇ ਬੈਠਦੇ ਸਨ। ਬਾਕੀ ਚੋਹੀ ਪਾਸੀ ਚਿੱਟੀਆਂ ਚਾਦਰਾਂ ਤੇ ਸਰਦੀਆਂ ਸਮੇਂ ਕਾਲੀ ਕੰਬਲੀਆਂ ਲਈ ਸੰਗਤਾਂ ਤੇ ਸਾਥੀ ਚੋਕੜੀਆਂ ਮਾਰ ਕੇ ਬੈਠਦੇ ਤੇ ਸਿਮਰਨ ਦਾ ਆਨੰਦ ਮਾਣਦੇ ਸਨ। ਕੋਈ ਵੀ ਸੱਜਣ ਜੋ ਬਾਹਰੋਂ ਆਵੇ, ਉਹ ਜੇਕਰ ਗ੍ਰਸਤੀ ਹੈ ਤਦ 1 ਰਾਤ ਤੇ ਜੇਕਰ ਸਾਧੂ ਹੈ ਤਦ 1 ਸਮੇਂ ਲਈ ਇਸ ਨਿਯਮ ਵਿੱਚ ਹਿੱਸਾ ਨਾ ਲਵੇ ਤਦ ਕੋਈ ਹਰਜ ਨਹੀਂ। ਪਰ ਪੱਕੇ ਤੌਰ ਪਰ ਰਹਿਣ ਵਾਲਾ ਸਵਾਏ ਬਿਮਾਰੀ ਜਾਂ ਫਿਰ ਖਾਸ ਕਾਰਨ ਤੇ ਇਹ ਚੱਲ ਰਹੀ ਪ੍ਰਥਾ ਤੋਂ ਵਾਂਝਾ ਨਹੀਂ ਰਹਿੰਦਾ ਸੀ। ਇਸ ਦਾ ਇਹ ਅਸਰ ਸੀ ਕਿ ਕੋਈ ਵੇਲੜ ਟਿੱਕੀ ਪਨ ਤੇ ਗਾਲੜੀ ਬੰਦਾ ਇੱਥੇ ਟਿਕ ਹੀ ਨਹੀਂ ਸਕਦਾ ਸੀ। ਰਾਤ ਸਮੇਂ ਹਰ ਕੋਈ ਕੀਰਤਨ ਵਿੱਚ ਹਿੱਸਾ ਲੈਂਦਾ ਸੀ। ਸੰਤ ਜੀ ਮਹਾਰਾਜ ਵੀ ਰੋਜ਼ਾਨਾ ਹੀ ਕੀਰਤਨ ਕਰਦੇ ਸਨ ਤੇ ਕਦੇ ਕਦੇ ਵਿਆਖਿਆ ਵੀ। ਪਰ ਕੀਰਤਨ ਦੀ ਇਹ ਦਸ਼ਾ ਸੀ ਕਿ ਮਨ ਦੀ ਡੂੰਘਾਈ ਵਿੱਚੋਂ ਨਿਕਲਦੀਆਂ ਹੋਈਆਂ ਸੁਰਾਂ ਕਈ ਮੀਲਾਂ ਤੱਕ ਸਾਫ਼ ਸੁਣਦੀਆਂ ਸਨ। ਉਸ ਸਮੇਂ ਲਾਊਡ ਸਪੀਕਰ ਦਾ ਕੋਈ ਪ੍ਰਬੰਧ ਨਹੀਂ ਸੀ, ਪਰ ਫਿਰ ਵੀ ਕੀਰਤਨ 1 ਮੀਲ ਤੋਂ ਵੱਧਦੀ ਵਿਖ ਤੋਂ ਮੈਂ ਆਪ ਸੁਣਿਆ ਹੈ। ਉਹਨਾਂ ਵਿੱਚ ਇਤਨੀ ਕਸ਼ਿਸ਼, ਰਸ ਤੇ ਮਧੁਰਤਾ ਸੀ ਕਿ ਕਠੋਰ ਤੇ ਪਸ਼ੂ ਮਨ ਵੀ ਵਸ਼ੀਭੂਤ ਹੋ ਜਾਂਦੇ ਸਨ। ਉਸੇ ਹੀ ਸਮੇਂ ਜਦੋਂ ਕਿ ਹਰੀ ਰਸ ਮਸਤ ਭਗਤ ਆਪਣੀ ਦੁਨੀਆਂ ਅੰਦਰ ਮਸਤ ਸਨ, ਵਿਰੋਧ ਦਾ ਤਾਂ ਬਾਜ਼ਾਰ ਵੀ ਗਰਮ ਸੀ। ਕਈ ਕੱਟਰ ਤੇ ਪੱਥਰ ਮਨ ਦੇ ਲੋਕ ਉਸ ਸਮੇਂ ਪੂਰਾ ਜ਼ੋਰ ਲਗਾ ਕੇ ਸੰਤ ਜੀ ਮਹਾਰਾਜ ਦਾ ਵਿਰੋਧ ਕਰਦੇ ਸਨ, ਪਰ ਉਹ ਵੀ ਜਦੋਂ ਲੰਗਰ ਵਿੱਚੋਂ ਪ੍ਰਸ਼ਾਦ ਛਕਦੇ ਸਨ ਜਾਂ ਫਿਰ ਕੀਰਤਨ ਸੁਣਦੇ ਤਦ ਇਹ ਕਹਿੰਦੇ ਸੁਣੀਦੇ ਸਨ, ਅਸੀਂ ਆਪਣੀ ਅੜੀ ਨਹੀਂ ਛੱਡਣੀ। ਪਰ ਇਹ ਅਮਰ ਸੱਚਾਈ ਹੈ ਕਿ ਸਿੱਧਾ ਰਾਹ ਕੇਵਲ ਉਹੀ ਹੈ ਜੋ ਸੰਤ ਦੱਸਦੇ ਹਨ। ਇਨ੍ਹਾਂ ਰਾਹੀਂ ਸਿੱਖੀ ਰਹਿਤ ਤੇ ਪਰੰਪਰਾ ਪੱਕੀ ਹੁੰਦੀ ਹੈ। ਇਹ ਮਨ ਮਤੀਏ ਨਹੀਂ, ਇਹ ਪੱਕੇ ਸਿੰਘ ਸਭਾ ਦੇ ਵਿਚਾਰਾਂ ਦੇ ਹਨ। ਪਰ ਇਰਖਾਲੂ ਮਨੁੱਖ ਕਦੇ ਵੀ ਆਪਣਾ ਹੱਠ ਨਹੀਂ ਛੱਡਦਾ।